ਆਸਮੀ ਹੁੰਦਾ ਉਹਨਾਂ ਚਿਰ ਇਹ ਜੰਮਣ ਮਰਨ ਤੋਂ ਨਹੀਂ ਛੁੱਟਦਾ। ਸੋ ਮੈਂ ਦੇ ਹੀ ਝਗੜੇ ਨੇ ਜਿੰਨੇ ਸੰਸਾਰ ਚ ਪਏ ਨੇ, ਜਦ ਤਾਈ ਮੈਂ ਹੈ ਝਗੜਾ ਕਾਇਮ ਹੈ, ਜਦ ਤਾਈ ਹਮ ਹੈ ਉਹਨਾਂ ਚਿਰ ਜੰਮਣਾ ਮਰਨਾ ਪੂਰੀ ਤਰ੍ਹਾਂ ਦੇ ਨਾਲ ਗਲ ਪਿਆ ਹੋਇਆ। ਜਦੋਂ ਮੈਂ ਮਰ ਗਈ ਉਸ ਵੇਲੇ ਜੰਮਣਾ ਮਰਨਾ ਖਤਮ ਹੋ ਜਾਏਗਾ, ਕਿਉਂਕਿ ਪਰਮੇਸ਼ਰ ਦੇ ਵਿੱਚ ਤੇ ਸਾਡੇ ਵਿੱਚ ਕੇਵਲ ਮੈਂ ਦਾ ਪੜਦਾ। ਹਾਂ ਹਾਂ ਪੀਤ ਪਇਓ ਹੈ ਵਿੱਚੋ ਸੁੰਤ ਦੇਸ਼ ਨਿਕਟਾਇਓ, ਭਾਂ ਵੀਰੀ ਕੇ ਪਾਤ ਪਾਰ ਦੋ ਬਿਨ ਪੇਕੇ ਦੁਰਾ। ਐ ਨਹੀਂ ਸਾਨੂੰ ਵਿਛੋੜ ਛੱਡਿਆ, ਦੂਜਾ ਸਾਡੇ ਸੰਗਲ ਪਿਆ ਹੋਇਆ ਮਮਤਾ ਦਾ। ਮਮਤਾ ਦੇ ਨਾਲੇ ਪਰਿਵਾਰ ਨੇ, ਮਮਤਾ ਦੇ ਨਾਲੇ ਜਾਇਦਾਦ ਹੈ, ਮਮਤਾ ਦੇ ਨਾਲੇ ਆਪਣੇ ਆਪ ਨੂੰ ਸਰੀਰ ਸਮਝਣਾ ਤੇ ਸਰੀਰ ਦੇ ਨਾਲ ਪ੍ਰੋਪਰਟੀ ਹੈ। ਸੋ ਇਹ ਦੋ ਚੀਜ਼ਾਂ ਨੂੰ ਮਾਰਨਾ ਪੈਂਦਾ। ਜਦ ਤਾਈਂ ਇਹ ਦੋ ਨਹੀਂ ਮਰਦੀਆਂ ਮਰੀਦ ਨਹੀਂ ਹੁੰਦਾ। ਮੁਰਦਾ ਹੋਏ ਮਰੀਦ ਸੋ ਸੋ ਕਹਿਦਾ ਇੱਥੇ, ਬਾਕੀ ਮਰੀਦ ਨਹੀਂ ਹੈਗੇ, ਬਾਕੀ ਤਾਂ ਉਮੀਦਵਾਰ ਨੇ, ਮਰੀਦ ਨਹੀਂ ਅਜੇ ਬਣ ਸਕੇ, ਸਿੱਖ ਨਹੀਂ ਬਣ ਸਕੇ। ਗੁਰਗੋਰ ਸਮਾਵ ਹੈ। ਹੁਣ ਗੁਰੂ ਦੇ ਨਾਲ ਇੰਨਾ ਸਮਾ ਜਾਵੇ, ਤੁਸੀਂ ਦੋ ਵਾਜੇ ਵੱਜਦੇ ਦੇਖੋ ਕਦੇ ਹਰਮੋਨੀਅਮ, ਉਹਨਾਂ ਦੀ ਦੋਹਾਂ ਦੀ ਸੁਰ ਇੱਕ ਹੁੰਦੀ ਹੈ। ਦੋ ਵੀਣਾਂ ਵੱਜਦੀਆਂ ਹੋਣ ਦੋਹਾਂ ਦੀ ਸੁਰ ਇੱਕ ਹੋਏਗੀ, ਦੋ ਬੰਸਰੀਆਂ ਵੱਜਦੀਆਂ ਹੋਣ ਸੁਰ ਇੱਕ ਹੋਏਗੀ, ਦੋ ਤਬਲੇ ਵੱਜਦੇ ਹੋਣ ਦੋਹਾਂ ਦੀ ਸੁਰ ਇੱਕ ਹੋਵੇ ਤਾਂ ਤਾਲ ਠੀਕ ਹੈ। ਜੇ ਸੁਰਾਂ ਨਿਕਲਵੀਆਂ ਹੋਣ ਫੇਰ ਗਲਤ ਹੈ। ਜਦੋਂ ਸੰਗਤ ਸਾਰੀ ਬੋਲਦੀ ਹੈ, ਇੱਕ ਬੰਦਾ ਬੇਸੁਰਾ ਬੋਲਦਾ ਹੋਵੇ ਉਹ ਵੱਖਰਾ ਨਜ਼ਰ ਆਉਂਦਾ, ਬਾਕੀ ਸਾਰੇ ਸਮਾਏ ਹੋਏ ਨੇ। ਐਸੇ ਤਰ੍ਹਾਂ ਦੇ ਨਾਲ ਆਪਣੀ ਸਾਰੀ ਚੀਜ਼ ਮੈਂ ਤੇ ਮੇਰੀ ਨੂੰ ਮਾਰ ਕੇ ਗੁਰੂ ਦੇ ਵਿੱਚ ਸਮਾ ਜਾਵੇ। ਕਬਰ ਲਿਖਿਆ ਇੱਥੇ ਗੁਰੂ ਦੀ ਕਬਰ 'ਚ, ਗੁਰੂ ਦੇ ਹਿਰਦੇ 'ਚ ਸਮਾ ਜਾ। ਫਿਰ ਉਹ ਕਰੇ ਕੀ, ਕਹਿੰਦੇ ਸ਼ਬਦ ਸੁਰਤ ਲਵਲੀਨ ਹੋਏ ਉਹ ਆਪ ਗਵਾਵੇ। ਸ਼ਬਦ ਤੇ ਸੁਰਤ ਦਾ ਸਾਡਾ ਮਾਰਗ ਹੈ। ਸੁਰਤ ਸ਼ਬਦ ਭਾਵ ਸਾਗਰ ਕਰੀਏ ਨਾਨਕ ਨਾਮ। ਹੁਣ ਸ਼ਬਦ ਸਾਨੂੰ ਪਤਾ ਨਹੀਂ ਲੱਗਦਾ ਵੀ ਸ਼ਬਦ ਕੀ ਹੈ, ਅਸੀਂ ਸਮਾਈਏ ਕਿਵੇਂ। ਸ਼ਬਦ ਨਹੀਂ ਹੁੰਦਾ ਪ੍ਰਾਪਤ ਜਦ ਤਾਈਂ ਗੁਰੂ ਦੀ ਸ਼ਰਨ ਵਿੱਚ ਨਹੀਂ ਲੈਂਦੇ। ਗੁਰੂ ਪੂਰਾ ਹੋਵੇ ਤਾਂ ਸ਼ਬਦ ਚੱਲ ਪੈਂਦਾ, ਨਾ ਪੂਰਾ ਹੋਵੇ ਫਿਰ ਸ਼ਬਦ ਦੀ ਸੰਭਾਲ ਨਹੀਂ ਹੁੰਦੀ। ਗੁਰੂ ਘਰ ਦੇ ਅੰਦਰ ਪੰਜ ਪਿਆਰੇ ਸ਼ਬਦ ਦੀ ਦਾਤ ਦਿੰਦੇ ਨੇ, ਇਸ ਨੂੰ ਗੁਰ ਸ਼ਬਦ ਕਹਿੰਦੇ ਨੇ, ਗੁਰ ਮੰਤਰ ਕਹਿੰਦੇ ਨੇ। ਜੋ ਗੁਰੂ ਦਿੰਦਾ ਗੁਰ ਸ਼ਬਦ ਹੈ, ਵਾਰ ਵਾਰ ਗੁਰੂ ਗ੍ਰੰਥ ਸਾਹਿਬ ਚ ਆਉਂਦਾ ਗੁਰ ਸ਼ਬਦ ਦੇ ਬਾਰੇ, ਗੁਰੂ ਮੰਤਰ ਬਾਰੇ, ਗੁਰ ਮੰਤਰ ਬਾਰੇ। ਉਹ ਮੰਤਰ ਦੇ ਨਾਲ ਅਸੀਂ ਅੰਦਰਲੇ ਸ਼ਬਦ ਵਿੱਚ ਲੀਨ ਹੋਣਾ, ਸੁਰਤ ਨੂੰ ਫੜਨਾ ਅਸੀਂ ਅੰਦਰੋਂ। ਜੇ ਸ਼ਬਦ ਜੀਵ ਦੇ ਉੱਤੇ ਚੱਲਦਾ, ਸੁਰਤ ਨਹੀਂ ਫੜੀ ਗਈ ਅਜੇ, ਤਾਂ ਅਜੇ ਲਿਵਲੀਨਤਾ ਦੀ ਅਵਸਥਾ ਨਹੀਂ ਆਈ। ਹੌਲੀ ਹੌਲੀ ਚੜ੍ਹਦੇ ਚੜ੍ਹਦੇ ਬੇਅੰਤ ਤਰੀਕੇ ਨੇ, ਤੇ ਜਿੱਥੇ ਆਗਿਆ ਚੱਕਰ ਹੈ ਦੋਏ ਅੱਖਾਂ ਤੇ ਨੱਕ ਦੀ ਜੜ, ਜਦ ਗੁਰਸਿੱਖ ਦੀ ਬਿਰਤੀ ਇੱਥੇ ਪਹੁੰਚ ਜਾਂਦੀ ਹੈ, ਇੱਥੇ ਆ ਕੇ ਉਹ ਧੁਨ ਬਣ ਜਾਂਦਾ ਸ਼ਬਦ। ਉਹ ਧੁਨ ਹੀ ਅਸਲੀ ਚੀਜ਼ ਹੈ। ਓਂਕਾਰ ਪ੍ਰਥਮ ਤਿੰਨ ਕਹਾ ਮਹਾਰਾਜ ਗੁਰੂ ਦਸਵੇਂ ਪਾਤਸ਼ਾਹ ਲਿਖਦੇ ਹੈ ਕਿ ਸਾਰਿਆਂ ਤੋਂ ਪਹਿਲਾਂ ਨਿਰੰਕਾਰ ਤੋਂ ਏਕੰਕਾਰ ਹੋ ਕੇ ਏਕੰਕਾਰ ਜੀ ਨੇ ਇੱਕ ਸ਼ਬਦ ਦੀ ਉਚਾਰਨ ਸ਼ਬਦ ਦਾ ਉਚਾਰਨ ਕੀਤਾ ਜਿਸ ਨੂੰ ਓਂਕਾਰ ਕਿਹਾ। ਓਂਕਾਰ ਪ੍ਰਥਮ ਤਿੰਨ ਕਹਾ, ਉਹਨੇ ਸਾਰਿਆਂ ਤੋਂ ਪਹਿਲਾਂ ਓਂਕਾਰ ਦੀ ਆਵਾਜ਼ ਦਿੱਤੀ। ਕਿੱਡੀ ਤਕੜੀ ਹੋਣੀ ਹੈ ਪਰਮੇਸ਼ਰ ਦੀ ਆਵਾਜ਼। ਕੀਤਾ ਫਸਾਓ ਏਕੋ ਕਵਾਓ, ਇਸ ਨੂੰ ਕਵਾਓ ਵੀ ਕਹਿੰਦੇ ਨੇ। ਏਕ ਕਵਾਵੇ ਤੇ ਸਭ ਹੋਇਆ, ਸਾਰੇ ਸੰਸਾਰ ਦੀ ਰਚਨਾ ਇੱਕ ਸ਼ਬਦ ਤੋਂ ਹੋਈ ਹੈ। ਸ਼ਬਦ ਹੀ ਉਤਪੁੱਤ, ਸ਼ਬਦ ਹੀ ਪਰਲੋ, ਸ਼ਬਦ ਹੀ ਉਤਪਾਤੀ, ਕੀਆ ਦਿਨ ਸਭ ਰਾਤੀ, ਦਿਨ ਰਾਤ ਸਾਰੇ ਸ਼ਬਦ ਤੋਂ ਹੋ ਗਏ। ਇਹ ਗੱਲ ਸਾਡੇ ਆਮ ਸਧਾਰਨ ਮਨਾਂ ਦੇ ਸਮਝ ਆਉਣ ਦੀ ਵਾਲੀ ਨਹੀਂ ਹੈ, ਲੇਕਿਨ ਸਾਇੰਸ ਬੜਾ ਨੇੜੇ ਪਹੁੰਚ ਗਈ। ਉਹ ਕਹਿੰਦੇ ਵੀ ਸਾਰੀ ਰਚਨਾ ਜਿਹੜੀ ਹੈ ਬਿਗ ਬੈਂਗ ਤੋਂ ਹੋਈ ਹੈ। ਬਿਗ ਬੈਂਗ ਕਹਿੰਦੇ ਨੇ ਵੱਡਾ ਧਮਾਕਾ ਹੋਇਆ, ਕੋਈ ਆਵਾਜ਼ ਆਈ ਹੈ ਕਿਸੇ ਪਾਸੇ। ਆਵਾਜ਼ ਕਿੱਥੋਂ ਆਈ ਇਸ ਗੱਲ ਦਾ ਸਾਇੰਸ ਨੂੰ ਨਹੀਂ ਪਤਾ ਲੱਗਦਾ, ਕਿਉਂਕਿ ਉਹ ਪ੍ਰਕਿਰਤਕ ਸੰਦ ਨੇ ਉਹਦੇ ਕੋਲ, ਪ੍ਰਕਿਰਤੀ ਦੀ ਹੱਦ ਤੱਕ ਤਾਂ ਜਾ ਸਕਦੇ ਨੇ। ਜਿੱਥੇ ਪ੍ਰਕਿਰਤੀ ਨਹੀਂ ਹੈ, ਕੇਵਲ ਚੇਤਨ ਹੈ, ਉਹਦੇ ਬਾਰੇ ਸਾਇੰਸ ਨਹੀਂ ਜਾਣ ਸਕਦੀ। ਲੇਕਿਨ ਇਹਨੂੰ ਪਤਾ ਲੱਗ ਗਿਆ ਵੀ ਇੱਕ ਸ਼ਬਦ ਹੋਇਆ ਅਤੇ ਉਹ ਸ਼ਬਦ ਫੈਲਿਆ, ਜਿੱਥੇ ਜਿੱਥੇ ਫੈਲਦਾ ਗਿਆ ਉੱਥੇ ਉੱਥੇ ਰਚਨਾ ਹੁੰਦੀ ਹੈ, ਅਤੇ ਉਹ ਸ਼ਬਦ ਨੇ ਸਾਰੇ ਸੰਸਾਰ ਨੂੰ ਧਾਰਨ ਕੀਤਾ ਹੋਇਆ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਮ। ਸੋ ਮਹਾਰਾਜ ਕਹਿੰਦੇ ਪ੍ਰਥਮ ਓਂਕਾਰ ਤਿਨਕਾ, ਸਾਰਿਆਂ ਤੋਂ ਪਹਿਲਾਂ ਓਂਕਾਰ ਦੀ ਆਵਾਜ਼ ਹੋਈ। ਸੋ ਧੁਨ ਪੂਰ ਜਗਤ ਮੇਰਾ, ਉਹ ਧੁਨੀ ਸਾਰੇ ਸੰਸਾਰ ਦੇ ਅੰਦਰ ਪੂਰਨ ਰੂਪ ਦੇ ਅੰਦਰ ਹੁਣ ਵੀ ਕਾਇਮ, ਕਿਉਂਕਿ ਸ਼ਬਦ ਦਾ ਇਹ ਹੈ ਜਦੋਂ ਆਕਾਸ਼ ਵਿੱਚ ਦਾਖਲ ਹੋ ਜਾਂਦਾ ਹੈ, ਇਹ ਫਿਰ ਮਰਦਾ ਨਹੀਂ ਹੈ, ਤੁਰਿਆ ਹੀ ਜਾਂਦਾ, ਤੁਰਿਆ ਹੀ ਜਾਂਦਾ। ਆਵਾਜ਼ ਇਹਦੀ ਮੱਧਮ ਪੈ ਜਾਂਦੀ ਹੈ, ਪਰ ਦਿਵ ਸ਼ਬਦ ਜੋ ਹੈ ਉਹਦੀ ਆਵਾਜ਼ ਵੀ ਮੱਧਮ ਨਹੀਂ ਪੈਂਦੀ, ਉਹ ਸਾਰੀ ਪ੍ਰਕਿਰਤੀ ਦੇ ਅੰਦਰ ਸਮਾਇਆ ਹੋਇਆ, ਸਾਡੇ ਅੰਦਰ ਵੀ ਸਮਾਇਆ ਹੋਇਆ। ਉਸ ਸ਼ਬਦ ਨੂੰ ਅਸੀਂ ਅੰਦਰੋਂ ਖੋਜਣਾ ਹੈ, ਉਸੇ ਨੂੰ ਏਕ ਸ਼ਬਦ ਕਹਿੰਦੇ ਨੇ। ਏਕ ਸ਼ਬਦ ਮੇਰੇ ਪ੍ਰਾਣ ਵਸਦਾ ਹੈ ਬਹੁਤ ਜਨਮ ਨਾਲ। ਸਿੱਧਾ ਨੇ ਪੁੱਛਿਆ ਸੀ, ਹੇ ਗੁਰੂ ਨਾਨਕ ਇਹ ਤਾਂ ਦੱਸ, ਜਿਹੜਾ ਸ਼ਬਦ ਹੋਇਆ ਸੋ ਸ਼ਬਦ ਕਾ ਕਹਾਂ ਵਾਸ ਕਥੀਆ ਲੈ, ਉਹ ਕਿੱਥੇ ਰਹਿੰਦਾ ਸੀ ਪਹਿਲਾਂ ਏਕ ਅੰਕਾਰ ਦੇ ਅੰਦਰ? ਮਹਾਰਾਜ ਕਹਿੰਦੇ ਉਹ ਸੁਣ ਵਿੱਚ ਰਹਿੰਦਾ ਸੀ, ਅਫੁਰ ਅਵਸਥਾ ਦੇ ਵਿੱਚ ਸ਼ਬਦ ਦਾ ਟਿਕਾਣਾ ਸੀ। ਆਪੇ ਹੀ ਨਿਰੰਕਾਰ ਨਿਰਗੁਣ ਹੈ, ਆਪੇ ਹੀ ਸਰਗੁਣ ਹੈ, ਨਿਰਗੁਣ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾ। ਉਹ ਸ਼ਬਦ ਦੇ ਵਿੱਚ ਅਸੀਂ ਲਿਵ ਲਾਉਣੀ ਹੈ। ਪਹਿਲਾਂ ਤਾਂ ਸ਼ਬਦ ਗੁਰੂ ਸ਼ਬਦ ਹੈ, ਉਹ ਗੁਰੂ ਸ਼ਬਦ ਦੇ ਵਿੱਚ ਜਦੋਂ ਅਸੀਂ ਇਕਾਗਰ ਚਿੱਤ ਹੋਣਾ ਹੈ, ਮਿਹਨਤ ਕਰਨੀ ਹੈ। ਐਵੇਂ ਤਾਂ ਨਹੀਂ ਲੱਗਦੀ ਸਾਧ ਸਿੰਘ ਜੀ, ਬਿਲਕੁਲ ਇਸ ਗੱਲ ਦਾ ਖਿਆਲ ਛੱਡ ਦਿਓ। ਇਹ ਤਾਂ ਗੁਰੂ ਦੀ ਕਿਰਪਾ ਹੀ ਕਿਸੇ 'ਤੇ ਬਹੁਤ ਜ਼ਿਆਦਾ ਹੋ ਜਾਵੇ ਜਾਂ ਪਿਛਲੇ ਜਨਮਾਂ ਦੀ ਕਮਾਈ ਬਹੁਤ ਜ਼ਬਰਦਸਤ ਹੋਵੇ ਤਾਂ ਸ਼ਬਦ ਲੱਭ ਜਾਂਦਾ ਇੱਥੇ ਦੇ ਕੇ। ਨਹੀਂ, ਹਜ਼ਾਰਾਂ ਹੀ ਆਵਾਜ਼ਾਂ ਨੇ ਸਾਡੇ ਅੰਦਰ, ਉਹਦੇ ਵਿੱਚੋਂ ਉਹ ਸ਼ਬਦ ਨੂੰ ਤਲਾਸ਼ ਕਰਨਾ ਬਹੁਤ ਹੀ ਇਕਾਗਰਤਾ ਦੀ ਬਾਤ ਹੈ। ਕਿਤੇ ਇਕਾਗਰ ਹੋਵੇ, ਫੁਰਨਾ ਕੋਈ ਨਾ ਹੋਵੇ, ਸੂਖਸ਼ਮ ਤੋਂ ਸੂਖਸ਼ਮ ਹੁੰਦਾ ਜਾਵੇ, ਸਰੀਰ ਵੀ ਭੁੱਲ ਜਾਵੇ, ਸਵਾਸ ਵੀ ਭੁੱਲ ਜਾਵੇ, ਫਿਰ ਕਿਤੇ ਉਹ ਸ਼ਬਦ ਦੀ ਸੋਝੀ ਆਉਂਦੀ ਹੈ। ਅਤੇ ਉਹ ਸ਼ਬਦ ਤੱਕ ਜਾਣ ਵਾਸਤੇ ਪੰਜ ਵਹੀਕਲ ਨੇ ਰਾਜ, ਜਿਵੇਂ ਸਵਾਰੀਆਂ ਹੁੰਦੀਆਂ ਬਦਲਦੀ ਜਾਂਦੀ ਹੈ, ਉਹਨਾਂ ਨੂੰ ਪੰਜ ਸ਼ਬਦ ਕਹਿੰਦੇ ਨੇ। ਉਹਨਾਂ ਦੇ ਸਿਰੇ ਦੇ ਉੱਤੇ ਉਹ ਸ਼ਬਦ ਹੈ। ਸੋ ਮਹਾਰਾਜ ਕਹਿੰਦੇ ਉਹਦੇ ਨਾਲ ਲਿਵਲਾ ਸੁਰਤ ਸ਼ਬਦ, ਸ਼ਬਦ ਸੁਰਤ ਲਵਲੀਨ ਹੋਏ, ਜਦੋਂ ਉਹ ਸ਼ਬਦ ਲੱਭ ਜਾਣਾ ਪਹਿਲਾਂ ਹੇਠਲੇ ਵੀ ਲੱਭ ਜਾਣ, ਜੇ ਨਾਮ ਦੀ ਵੀ ਧੁੰਨ ਬਣ ਜਾਵੇ ਤਾਂ ਵੀ ਲਵਲੀਨ ਹੋ ਜਾਂਦਾ, ਫੁਰਨਾ ਮਰ ਜਾਂਦਾ। ਪਰ ਇਹ ਨਾਮ ਨੇ, ਗੁਰੂ ਦੇ ਸ਼ਬਦ ਨੇ ਸਾਨੂੰ ਉਸ ਸ਼ਬਦ ਚ ਪਹੁੰਚਾ ਦੇਣਾ ਜਿਹਨੂੰ ਆਦਿ ਸ਼ਬਦ ਕਹਿੰਦੇ ਨੇ, ਓਮ ਆਦਿ ਕਥਨੀ ਅਨਾਦ, ਜਿਸ ਨੂੰ ਗੁਰੂ ਨਾਨਕ ਨੇ ਏਕ ਅੰਕਾਰ ਤੋਂ ਬਾਅਦ ਲਿਖਿਆ ਹੈ, ਇੱਕ ਹੀ ਓਂਕਾਰ, ਦੋ ਇਕੱਠੇ ਕਰ ਦਿੱਤੇ, ਵੀ ਐਂ ਫਰਕ ਨਾ ਸਮਝ ਲਿਓ ਵੀ ਏਕ ਅੰਕਾਰ ਹੋਰ ਹੈ ਤੇ ਸ਼ਬਦ ਹੋਰ ਹੈ, ਉਹ ਇੱਕੋ ਹੀ ਹੈ, ਉਸ ਤੋਂ ਹੀ ਸਾਰਾ ਹੋਇਆ। ਓਂਕਾਰ ਵੇਦ ਨਿਰਵੈ, ਓਂਕਾਰ ਸੈਲ ਯੁਗ ਪਏ, ਜਿਹੜਾ ਗਿਆਨ ਹੈ ਸਾਰਾ ਓਂਕਾਰ ਉਹ ਸ਼ਬਦ ਚੋਂ ਪੈਦਾ ਹੋਇਆ, ਉਹਦੇ ਵਿੱਚੋਂ ਹੀ ਹੈ, ਸੈਲ ਗੇਰ ਪਹਾੜ ਪੱਥਰ ਮੈਟਰ ਸਾਰਾ ਉਹਦੇ ਵਿੱਚੋਂ ਹੋਇਆ। ਸੋ ਉਸ ਸ਼ਬਦ ਦੇ ਅੰਦਰ ਜਦ ਸਾਡੀ ਸੁਰਤ ਲੀਨ ਹੁੰਦੀ ਹੈ, ਇਹ ਉਸ ਗੁਰਸਿੱਖ ਦਾ ਗੱਲ ਕਰ ਰਹੇ ਨੇ ਜੋ ਸਿੱਖੀ ਦੇ ਪਦਵੀ ਤੇ ਪਹੁੰਚਿਆ ਹੈ। ਸ਼ਬਦ ਸੁਰਤ ਲਿਵਲੀਨ ਹੋਏ ਫਿਰ ਕੀ ਹੋਏਗਾ, ਉਹ ਆਪ ਗਵਾਵ ਹੈ, ਉਹਦੇ ਵਿੱਚ ਮੈਂ ਤਾਂ ਮਰੇ ਜਾਣੀ ਹੈ, ਕਿਉਂਕਿ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ, ਜਾਂ ਹਉਮੈ ਹੋਏਗੀ ਜਾਂ ਮੈਂ ਹੋਏਗੀ, ਜਿੰਨਾ ਚਿਰ ਮੈਂ ਹੈ ਓਨਾ ਚਿਰ ਨਾਮ ਨਹੀਂ ਹੈ, ਜਦ ਨਾਮ ਆ ਗਿਆ ਫਿਰ ਮੈਂ ਖਤਮ ਹੋ ਜਾਂਦੀ। ਫਿਰ ਕਹਿੰਦੇ ਤਨ ਧਰਤੀ ਕਰ ਧਰਮਸਾਲ, ਤਨ ਦੀ ਧਰਤੀ ਬਣਾ ਦੇ ਤੇ ਇਹਨੂੰ ਧਰਮਸਾਲ ਬਣਾ ਲੈ, ਆਪਾ ਗੁਆ ਦੇ। ਧਰਮਸਾਲ ਦੇ ਵਿੱਚ ਧਰਮ ਬੀਜਿਆ ਜਾਂਦਾ। ਸੋ ਇਹ ਤਨ ਦੇ ਵਿੱਚ ਹੁਣੇ ਬੀਬੀ ਨੇ ਸ਼ਬਦ ਪੜਿਆ ਸੀ, ਮਨ ਹਾਲੀ ਕਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ, ਉੱਥੇ ਤਨ ਨੂੰ ਖੇਤ ਕਿਹਾ, ਇੱਥੇ ਤਨ ਨੂੰ ਭਾਈ ਗੁਰਦਾਸ ਜੀ ਨੇ ਧਰਮਸਾਲਾ ਕਿਹਾ। ਇਹ ਤਨ ਦੇ ਵਿੱਚ ਫਿਰ ਧਰਮਸਾਲਾ ਦੇ ਅੰਦਰ ਜਿਹਾ ਕੋਈ ਬੀਜੇ, ਸਤਿਗੁਰ ਪੁਰਖ ਗਮ ਹੈ ਨਿਰਵੈਰ ਨਿਰਾਲਾ, ਜਾਣੋ ਧਰਤੀ ਧਰਮ ਦੀ ਸੱਚੀ ਧਰਮਸ਼ਾਲਾ, ਇਹ ਧਰਮਸ਼ਾਲਾ ਹੈ, ਧਰਮ ਦੀ ਧਰਤੀ ਹੈ, ਇਹਦੇ ਵਿੱਚ ਬੀਜਿਆ ਜਾਂਦਾ। ਸੋ ਕਹਿੰਦੇ ਤਨ ਧਰਤੀ ਕਰ ਧਰਮਸਾਲ, ਇਹਦੇ ਵਿੱਚ ਧਰਮਸਾਲ ਬਣਾ ਲੈ ਤੇ ਨਾਮ ਬੀਜ ਦੇ ਵਿੱਚ, ਤੇ ਮਨ ਦੱਬ ਵਿਛਾਵੈ, ਹੇਠਾਂ ਬੈਠਣ ਵਾਸਤੇ ਮਨ ਨੂੰ ਵਿਛਾ ਦੇ, ਕਿਉਂ ਮਨ ਜੇ ਨਾ ਹੇਠਾਂ ਗਿਆ ਤਾਂ ਇਹਨੇ ਮਰਨਾ ਨਹੀਂ ਹੈ, ਇਹਦੇ ਉੱਤੇ ਤੱਤੇ ਠੰਡੇ ਦਾ ਅਸਰ ਹੋਣਾ, ਕਦੇ ਗੁੱਸੇ ਹੋ ਗਿਆ, ਕਦੇ ਰਾਜੀ ਹੋ ਗਿਆ, ਕਦੇ ਖੁਸ਼ ਹੋ ਗਿਆ, ਕਦੇ ਉਦਾਸ ਹੋ ਗਿਆ, ਕਿਉਂਕਿ ਇਹਦੀ ਦੱਬ ਨਹੀਂ ਵਿਛਾਈ ਹੈ, ਨੀਵਾ ਨਹੀਂ ਕਰਿਆ, ਦੱਤਾਂ ਹੇਠ ਲਤਾੜੀ ਹੈ, ਗੁਰ ਸ਼ਬਦ ਕਮਾਵੈ। ਤੇ ਕਹਿੰਦੇ ਲੱਤਾਂ ਦੇ ਹੇਠ ਲਤਾੜਿਆ ਜਾਂਦਾ, ਮਾਣ ਅਪਮਾਨ ਤੋਂ ਰਹਿਤ ਹੋ ਜਾਂਦਾ ਸਿੱਖ, ਕੋਈ ਭਲਾ ਕਹੋ ਕੋਈ ਬੁਰਾ ਕਹੋ, ਹਮ ਤਨ ਦਿਓ ਹੈ ਡਾਰ, ਕਹੀ ਜਾਓ ਇਹ ਤੁਹਾਡਾ ਫਰਜ਼ ਹੈ ਭਲਾ ਕਹੋ, ਮੈਂ ਤਾਂ ਜਿਹੜਾ ਕਹਿਣਾ ਮੈਂ ਤਾਂ ਇਹ ਕਹਿਣਾ, ਕਬੀਰ ਸਭ ਤੇ ਹਮ ਬੁਰੇ ਹਮ ਤਾਜੇ ਪਲੋ ਸਭ ਕੋਈ, ਜਿਨ ਐਸਾ ਕਰ ਬੂਝਿਆ ਮੀਤ ਹਮਾਰਾ ਸੋਈ। ਉਹ ਲਤਾੜਿਆ ਜਾਂਦਾ, ਕੋਈ ਕੌੜਾ ਵਚਨ ਕਹਿੰਦਾ, ਕੋਈ ਉਪਮਾ ਕਰ ਦਿੰਦਾ, ਕਿਸੇ ਦੋਹਾਂ ਗੱਲਾਂ ਦੀ ਪਰਵਾਹ ਨਹੀਂ ਕਰਦਾ, ਲੱਤਾਂ ਹੇਠ ਲਤਾੜੀ ਹੈ, ਗੁਰ ਸ਼ਬਦ ਕਮਾਵੈ, ਉਹ ਕਮਾਈ ਕਰਦਾ ਸ਼ਬਦ ਦੀ, ਉਹਨੂੰ ਹੋਰ ਕੋਈ ਮੰਤਵ ਹੁੰਦਾ ਹੀ ਨਹੀਂ, ਨਾ ਖਾਣ ਦਾ, ਨਾ ਪੀਣ ਦਾ, ਨਾ ਉਸਤਤ ਦਾ, ਨਾ ਕੋਈ ਹੋਰ ਚੀਜ਼ ਦਾ, ਨਾ ਵਾਕਫੀਅਤਾਂ ਦਾ, ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਸਾਧ ਸੰਗਤ ਜੀ। ਗੁਰੂ ਦੇ ਸ਼ਬਦ ਦੀ ਕਮਾਈ ਕਰਨ ਵਾਸਤੇ ਇੱਕ ਜੀਵਨ ਬਹੁਤ ਥੋੜੀ ਚੀਜ਼ ਹੈ, ਸੈਂਕੜੇ ਜੀਵਨ ਵਾਰ ਵਾਰ ਮਿਲਣ ਤਾਂ ਜਾ ਕੇ ਗੁਰੂ ਦੇ ਸ਼ਬਦ ਦੀ ਕਮਾਈ ਹੁੰਦੀ ਹੈ। ਸਭ ਤੇ ਔਖੀ ਚੀਜ਼ ਹੈ ਗੁਰੂ ਦੇ ਸ਼ਬਦ ਦੀ ਕਮਾਈ ਕਰਨੀ। ਭਾਏ ਬਲਤ ਨਿਵਾਣ ਹੋਏ ਫਿਰ ਨੀਵਾਂ ਹੋ ਜਾਵੇ, ਪਿਆਰ ਉਹਦੇ ਹਿਰਦੇ ਚ ਪੈਦਾ ਹੋ ਜਾਵੇ, ਭਗਤੀ ਉਹਦੇ ਸਰੀਰ ਦੇ ਰਾਹੀਂ ਹੋਣੀ ਸ਼ੁਰੂ ਹੋ ਜਾਵੇ। ਨੌ ਤਰ੍ਹਾਂ ਦੀ ਭਗਤੀ ਹੈ, ਸਰਵਣ ਭਗਤੀ ਹੈ, ਕੀਰਤਨ ਭਗਤੀ ਹੈ, ਸਿਮਰਨ ਭਗਤੀ ਹੈ, ਨਮਸਕਾਰ ਭਗਤੀ ਹੈ, ਧਿਆਨ ਭਗਤੀ ਹੈ, ਇਸੇ ਤਰ੍ਹਾਂ ਦੇ ਨਾਲ ਪੂਜਾ ਭਗਤੀ ਹੈ, ਪ੍ਰੇਮਾ ਭਗਤੀ ਹੈ। ਸਾਰੀਆਂ ਭਗਤਾਂ ਨੂੰ ਫਲ ਪ੍ਰੇਮਾ ਭਗਤੀ ਦਾ ਲੱਗਦਾ। ਪ੍ਰੇਮਾ ਭਗਤੀ ਜਦੋਂ ਆ ਜਾਏ, ਭਾਏ ਭਗਤ ਆ ਜਾਵੇ, ਉਸ ਵੇਲੇ ਫਿਰ ਪਰਾ ਭਗਤੀ ਹੁੰਦੀ ਹੈ, ਆਪਣਾ ਕੁਛ ਨਹੀਂ ਰਹਿੰਦਾ, ਸਭ ਗੁਰੂ ਨੂੰ ਅਰਪਣ ਕਰ ਦਿੰਦਾ। ਜਦੋਂ ਇਹਦੋਂ ਵੀ ਉੱਪਰ ਲੰਘ ਜਾਂਦਾ, ਆਪ ਬਿਲਕੁਲ ਗੁੰਮ ਹੋ ਜਾਂਦਾ ਤੇ ਹਰ ਪਾਸੇ ਇਹਨੂੰ ਪਰਮੇਸ਼ਰ ਨਿਰੰਕਾਰ ਨਜ਼ਰ ਆਉਂਦਾ, ਹੋਰ ਕੋਈ ਦੂਜਾ ਦਿਸਣ ਤੋਂ ਹਟ ਜਾਂਦਾ। ਸੋ ਭਾਏ ਭਗਤ ਨਿਵਾਣ ਹੋਏ, ਗੁਰਮਤ ਠਹਿਰਾਵੇ, ਗੁਰੂ ਦੀ ਮਤ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਦੀ ਮਤ ਹੈ, ਸਾਡੇ ਅੰਦਰ ਹੋਰ ਸਾਰੀਆਂ ਕਿਤਾਬਾਂ ਦੇ ਅੰਦਰ ਮਨ ਮਤ ਹੈ। ਮਨ ਮਤ ਨੂੰ ਤਾਂ ਠਹਿਰਨ ਨਾ ਦੇਵੇ ਅੰਦਰ, ਬਹੁਤ ਸਾਰੇ ਪ੍ਰੇਮੀ ਮਨ ਮਤ ਨੇ ਮਾਰ ਲਏ। ਬੇਅੰਤ ਕਿਤਾਬਾਂ ਨੇ ਲਿਖੀਆਂ ਹੋਈਆਂ, ਧਰਮ ਦੇ ਉੱਤੇ ਲਿਖੀ ਜਾਂਦੇ ਨੇ, ਦਿਨ ਰਾਤ ਛਪੀ ਜਾਂਦੀਆਂ, ਕਿੰਨੀਆਂ ਕੁ ਗੁਰੂ ਦੇ ਮਤ ਦੇ ਨਾਲ ਰਲਦੀਆਂ, ਕਿੰਨੀਆਂ ਕੁ ਮਨ ਦੀ ਮਤ ਦੇ ਨਾਲ ਰਲਦੀਆਂ, ਇਹਨਾਂ ਦਾ ਵੇਹਲੇ ਨਹੀਂ ਕਿਸੇ ਨੂੰ ਵੀ ਦੱਸ ਸਕੇ ਇਕੱਲੀ ਇਕੱਲੀ ਕਿਤਾਬ ਬਾਰੇ। ਸੋ ਸਾਰਿਆਂ ਤੋਂ ਚੰਗਾ ਇਹ ਹੈ, ਪੜ੍ਹ ਲਓ, ਪੜ੍ਹਨ ਦਾ ਕੋਈ ਹਰਜ ਨਹੀਂ, ਪਰ ਮਤ ਠਹਿਰਨ ਨਾ ਦੇਵੇ ਅੰਦਰ। ਜੇ ਠਹਿਰਨੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦੀ ਮਤ ਠਹਿਰੇ। ਸੋ ਇਸ ਤਰ੍ਹਾਂ ਭਾਏ ਭਗਤ ਨਿਵਾਣ ਹੋਏ, ਗੁਰਮਤ ਠਹਿਰਾਵੇ, ਵਰਸ਼ਾ ਨਿਜਰ ਤਾਰ ਹੋਏ, ਸੰਗਤ ਚੱਲ ਆਵੇ, ਸੰਗਤ ਵਿੱਚ ਚੱਲ ਕੇ ਆਵੇ ਤੇ ਇੱਥੇ ਫਿਰ ਵਰਸੇ, ਜਿਵੇਂ ਝੜੀ ਲਾ ਕੇ ਮੀਂਹ ਵਰਸਦਾ, ਇਸ ਤਰ੍ਹਾਂ ਪ੍ਰੇਮ ਵਿੱਚ ਹਰੀ ਦੇ ਜਸ ਵਿੱਚ ਵਰਸਦਾ। ਸੋ ਉਹਦੇ ਅੰਦਰ ਪਰਉਪਕਾਰ, ਖਿਮਾ, ਧੀਰਜ, ਨਿਮਰਤਾ, ਪ੍ਰੇਮਾ ਭਗਤੀ ਸਾਰੀਆਂ ਚੀਜ਼ਾਂ ਆ ਜਾਂਦੀਆਂ। ਸੰਕਲਪ ਵਿਕਲਪ ਵਾਸ਼ਨਾ ਰਹਿਤ ਹੋ ਜਾਂਦਾ, ਖੁਦ ਹੀ ਰਹਿਤ ਹੋ ਕੇ ਗੁਰੂ ਚ ਇੱਕ ਰਸ, ਇੱਕ ਲਿਵਤਾਰ ਹੋ ਕੇ ਅਭੇਦ ਹੋ ਜਾਂਦਾ, ਫਿਰ ਉਹਨੂੰ ਅਭੇਦ ਸਿੱਖ ਕਹਿੰਦੇ ਨੇ, ਸਮਾ ਜਾਂਦਾ ਗੁਰੂ ਦੇ ਸ਼ਬਦ ਦੀ ਲਿਵਤਾਰ ਵਿੱਚ, ਆਪਾ ਗਵਾ ਦਿੰਦਾ, ਫੁਰਨੇ ਸਾਰੇ ਗਵਾ ਦਿੰਦਾ ਤੇ ਉਹਦਾ ਹੀ ਰੂਪ ਬਣ ਜਾਂਦਾ। ਸਾਧ ਸੰਗਤ ਵਿੱਚ ਆ ਕੇ ਤਨੋ ਮਨੋ ਨਿਰਮਾਣ ਸੇਵਾ ਕਰਦਾ, ਕੁਝ ਬਣ ਕੇ ਨਹੀਂ ਵਿਖਾਉਂਦਾ। ਜਿਹੜਾ ਸਾਧ ਸੰਗਤ ਆ ਕੇ ਸੇਵਾ ਵੀ ਕਰਦਾ, ਕੁਛ ਬਣ ਕੇ ਵੀ ਵਿਖਾਵੇ, ਮਹਾਰਾਜ ਕਹਿੰਦੇ ਨਾ ਪ੍ਰੇਮੀਆ, ਤੇਰੀ ਸੇਵਾ ਥਾਂ ਨਹੀਂ ਪੈ ਰਹੀ, ਹੋਸ਼ ਵਿੱਚ ਆ, ਬਣ ਕੇ ਨਾ ਵਿਖਾਈ ਕੁਛ, ਸ਼ੁਕਰ ਵਿੱਚ ਰਹਿ, ਹੇ ਪ੍ਰਭੂ ਤੈਂ ਮੇਰੇ ਵਰਗੇ ਬੰਦੇ ਨੂੰ ਵੀ ਸੇਵਾ ਚਲਾ ਰਿਹਾ, ਫਿਰ ਤਾਂ ਲੇਖਾ ਥਾਂ ਪੈਂਦੀ ਹੈ। ਜੇ ਬਣ ਕੇ ਦਿਖਾਤਾ ਫਿਰ ਇਹ ਹੋਮੈ ਦਾ ਪਰਿਵਾਰ ਬਣ ਜਾਂਦਾ ਹੈ। ਇਹਦੇ 'ਚ ਮਹਾਰਾਜ ਕਹਿੰਦੇ ਹੋਮੈ ਵਿੱਚ ਸੇਵਾ ਥਾਂ ਨਾ ਪਵੇ, ਕਿਸੇ ਦੀ ਸੇਵਾ ਹੋਮੈ ਵਿੱਚ ਥਾਂ ਨਹੀਂ ਪਿਆ ਕਰਦੀ। ਸੋ ਉਹਦੇ ਵਿੱਚ ਕੁਛ ਬਣ ਕੇ ਨਾ ਬੋਲ ਕਬੋਲ ਦਾ ਗੁੱਸਾ ਨਾ ਕਰੇ। ਪ੍ਰੇਮਾ ਭਗਤੀ ਦੇ ਨਿਵਾਣਾ 'ਚ ਮਨ ਨੂੰ ਰੋਕੇ ਬੰਨ ਕੇ। ਸੋ ਜਦੋਂ ਗੁਰੂ ਦੀ ਗੌਰ ਵਿੱਚ ਸਮਾ ਜਾਂਦਾ ਹੈ, ਫਿਰ ਉਹਦਾ ਵਰਤ ਵਰਤਾਵਾ ਸਾਰਾ ਹੀ ਗੁਰੂ ਦੇ ਨਾਲ, ਜਿਵੇਂ ਸੁਰ ਦੇ ਨਾਲ ਸੁਰ ਰਲ ਜਾਂਦੀ ਹੈ, ਇਸ ਤਰ੍ਹਾਂ ਰਲ ਜਾਂਦਾ ਹੈ। ਫਰਮਾਨ ਕਰਦੇ ਹਾਂ ਕਿ ਦੋਏ ਦੋਏ ਅੱਖੀ ਵਿਖਾਣੀ ਹੈ, ਇੱਕ ਦਰਸ਼ਨ ਦਿਸੈ, ਦੋ ਅੱਖਾਂ ਦੇਖਦੀਆਂ ਇੱਕ ਚੀਜ਼ ਨੂੰ, ਦੋ ਤਾਂ ਨਹੀਂ ਦੇਖਦੀਆਂ, ਜੇ ਅੱਖ ਦੀ ਕੋਈ ਚੁੰਗਲੀ ਦੇ ਦਿਓ ਫਿਰ ਦੋ ਦੇਖਣਗੀਆਂ, ਇੱਕ ਚੰਦ ਨੂੰ ਦੇਖਣ ਲਾ ਜਾਓ ਫਿਰ ਦੋ ਦਿਸਣਗੇ, ਇੱਕ ਖੱਬੇ ਪਾਸੇ ਦਿਖੇਗਾ, ਇੱਕ ਸੱਜੇ ਪਾਸੇ ਦਿਸੇ, ਪਰ ਜੇ ਵਿੱਚੋਂ ਕੱਢ ਦੋ ਉਂਗਲੀ ਫਿਰ ਇੱਕੋ ਹੀ ਦਿਖਦਾ ਚੰਦ, ਦੋਏ ਅੱਖਾਂ ਨੂੰ ਇੱਕੋ ਦ੍ਰਿਸ਼ ਦਿਸਦਾ, ਦੋ ਦੋਏ ਕੰਨ ਵਿਖਾਣੀਆਂ, ਇੱਕ ਸੁਰਤ ਸਲਿਖ ਹੈ, ਦੋਹਾਂ ਕੰਨਾਂ ਦੇ ਨਾਲ ਇੱਕੋ ਹੀ ਗੱਲ ਸੁਣਦਾ, ਦੋਏ ਦੋਏ ਨਦੀ ਕਿਨਾਰਿਆਂ ਪਰ ਵਾਰ ਨਾ ਦਿਸੈ, ਦੋ ਕਿਨਾਰੇ ਨੇ ਨਦੀ, ਵਿਚਾਲੇ ਪਾਣੀ ਤੁਰਿਆ ਜਾਂਦਾ, ਨਦੀ ਦੇ ਦੋ ਟੁਕੜੇ ਨਹੀਂ ਹੁੰਦੇ, ਨਦੀ ਇੱਕੋ ਹੀ ਹੈ, ਕਿਨਾਰੇ ਕਹਿਣ ਮਾਤਰ ਨੇ, ਇੱਕ ਜੋਤ ਦੋਏ ਮੂਰਤੀ, ਇੱਕ ਸ਼ਬਦ ਸਰਸ ਹੈ, ਇੱਕ ਜੋਤ ਹੋ ਜਾਂਦਾ, ਦੇਖਣ ਨੂੰ ਦੋ ਮੂਰਤੀਆਂ ਲੱਗਦੀਆਂ ਵੀ ਗੁਰੂ ਹੈ ਤੇ ਨਾਲ ਇੱਕ ਸਿੱਖ ਹੈ, ਪਰ ਕਹਿੰਦੇ ਦੋਏ ਮੂਰਤੀਆਂ ਨੇ, ਇੱਕ ਸ਼ਬਦ ਸਰਿਖ ਹੈ, ਇੱਕ ਸ਼ਬਦ ਸਾਰਖਾ ਹੈ ਜਿਹਦੇ ਕਰਕੇ ਜੁੜੇ ਹੋਏ ਨੇ, ਗੁਰਚੇਲਾ ਚੇਲਾ, ਇੱਕ ਗੁਰਚੇਲਾ ਚੇਲਾ ਗੁਰੂ ਸਮਝਾਏ ਕਿਸੇ, ਕਹਿੰਦੇ ਸਮਝ ਕਿਸੇ ਕਿਸੇ ਨੂੰ ਸਮਝਾਉਂਦਾ ਹੈ, ਚੇਲਾ ਤੇ ਗੁਰੂ ਇੱਕੋ ਹੀ ਹੋ ਜਾਇਆ ਕਰਦੇ। ਸੋ ਇਸ ਤਰ੍ਹਾਂ ਦਾ ਜੀਵਨ ਭਾਈ ਲਹਿਣਾ ਜੀ ਦਾ ਗੁਰੂ ਨਾਨਕ ਦੇ ਨਾਲ ਭੇਦ ਅਵਸਥਾ ਦਾ ਹੋ ਗਿਆ। ਤੇ ਜਿਹੜਾ ਸਿੱਖ ਹੁੰਦਾ ਹੈ, ਕਹਿੰਦੇ ਬਿਰਲਾ ਬਿਰਲਾ ਸਿੱਖ ਹੈ, ਸਾਰੇ ਸਿੱਖ ਨਹੀਂ, ਤੇ ਜਦੋਂ ਸਿੱਖ ਹੋ ਜਾਂਦਾ ਦਿਵ ਦ੍ਰਿਸ਼ਟੀ ਜਾਗ ਪੈਂਦੀ ਹੈ ਉਹਦੀ, ਇੱਕ ਤਾਂ ਦ੍ਰਿਸ਼ਟੀ ਹੈ ਸਾਡੀ ਚਮਰ ਦ੍ਰਿਸ਼ਟੀ, ਚਮ ਵਾਲੀਆਂ ਅੱਖਾਂ ਦੇ ਨਾਲ ਅਸੀਂ ਦੇਖਦੇ ਹਾਂ, ਇੱਕ ਸਾਡੇ ਅੰਦਰ ਦ੍ਰਿਸ਼ਟੀ ਹੋਰ ਹੈ, ਇੱਕ ਕੰਨ ਹੋਰ ਨੇ, ਇੱਕ ਰਸਨਾ ਹੋਰ ਹੈ, ਇੱਕ ਸਪਰਸ਼ ਹੋਰ ਹੈ, ਜਿਹੜੇ ਬੰਦਗੀ ਕਰਦੇ ਆ ਉਹਨਾਂ ਨੂੰ ਇਹਨਾਂ ਗੱਲਾਂ ਦੀ ਸੋਝੀ ਹੈ ਵੀ ਕੰਨ ਅੰਦਰ ਵੀ ਹੈਗੇ, ਅੰਦਰਲਾ ਕੰਨ ਜਿਹੜਾ ਉਹ ਸ਼ਬਦ ਨਾਦ ਨੂੰ ਸਰਵਣ ਕਰਦਾ। ਜਦ ਤੱਕ ਉੱਥੇ ਬਿਰਤੀ ਨਹੀਂ ਪਹੁੰਚਦੀ, ਬਾਹਰਲਾ ਕੰਨ ਜਿਹੜਾ ਬਾਹਰਲੀਆਂ ਆਵਾਜ਼ਾਂ ਦਊ, ਜਦੋਂ ਅੰਦਰ ਬਿਰਤੀ ਚਲੀ ਜਾਏ ਬਾਹਰਲੀ ਆਵਾਜ਼ ਬੰਦ ਹੋ ਜਾਂਦੀ ਹੈ ਸੁਣਨ ਤੋਂ। ਜਿਹੜੇ ਨੇਤਰ ਨੇ ਅੰਦਰ ਖੁੱਲ ਜਾਂਦੇ ਨੇ, ਉਹਦੇ ਵਿੱਚ ਦੂਜਾ ਦਿਖਣ ਤੇ ਹਟ ਜਾਂਦਾ। ਸਮੇਂ ਇੱਕੋ ਵਰਤਦਾ ਜਿਨ ਰਚਨ ਰਚਾਈ, ਇੱਕੋ ਵਰਤਦਾ ਨਜ਼ਰ ਆਉਂਦਾ ਇਹ ਨੇਤਰੋ ਮੇਰੇ ਹਰ ਤੁਮੈਂ ਜੋ ਤਰੀ ਹਰ ਵੇ ਨਵਰ ਨਾ ਦੇਖੋ, ਕੋਈ ਹਰ ਵੇ ਨਵਰ ਨਾ ਦੇਖੋ, ਕੋਈ ਨਦਰੀ ਹਰ ਨਿਹਾਲੇ ਬੇ ਸੰਸਾਰ ਤੁਮ ਦੇ ਦੇ। ਇਹ ਹਰ ਦਾ ਰੂਪ ਹੈ, ਹਰ ਰੂਪ ਨਦਰੀ ਹੈ। ਸੋ ਦੇਵ ਅੱਖਾਂ ਖੁੱਲਦੀ ਸਾਰ ਪਰਮੇਸ਼ਰ ਦੇ ਦਰਸ਼ਨ ਹੁੰਦੇ, ਦੇਵ ਕੰਨ ਖੁੱਲਦੀ ਸਾਰ ਉਸੇ ਵੇਲੇ ਅੰਦਰਲੇ ਨਾਦ ਦੇ ਸ਼ਬਦ ਦੀ ਧੁੰਨ ਦੇ ਸਰਵਣ ਹੁੰਦੇ ਨੇ। ਅੰਦਰਲੀ ਰਸਨਾ ਖੁੱਲਦੀ ਸਾਰ ਇੱਕ ਅਕਹਿ ਰਸ ਮਿਲਦਾ। ਵਾਹਿਗੁਰੂ ਦੇ ਤਿੰਨ ਰੂਪ, ਚਾਰ ਰੂਪ ਨੇ ਅੰਦਰ ਜਿਹੜੇ ਪ੍ਰਤੱਖ ਰੂਪ ਚ ਪਤਾ ਲੱਗ ਜਾਂਦਾ ਵੀ ਮੈਂ ਹੁਣ ਨੇੜੇ ਚਲੇ ਗਿਆ। ਜਿਵੇਂ ਬਰਫ਼ ਦੇ ਪਹਾੜ ਦੇ ਨੇੜੇ ਚਲੇ ਜਾਈਏ, ਚਾਹੇ 100 ਮੀਲ ਹੋਈਏ ਬਰਫ਼ ਦੇ ਪਹਾੜ ਤੋਂ, ਉੱਥੇ ਤੱਕ ਉਹਦੀ ਠੰਡ ਪਹੁੰਚਣ ਲੱਗ ਜਾਂਦੀ ਹੈ। ਇਸੇ ਤਰ੍ਹਾਂ ਜਦ ਗੁਰਸਿੱਖ ਪਰਮੇਸ਼ਰ ਦੇ ਨੇੜੇ ਜਾਂਦਾ, ਗੁਰੂ ਤੇ ਪਰਮੇਸ਼ਰ ਚ ਕੋਈ ਭੇਦ ਨਹੀਂ, ਸਾਧ ਸੰਗਤ ਦੀ ਗੁਰ ਪਰਮੇਸ਼ਰ ਇੱਕੋ ਜਾਂ, ਗੁਰੂ ਕਹਿ ਲਓ ਪਰਮੇਸ਼ਰ ਕਹਿ ਲਓ, ਗੱਲ ਇੱਕੋ ਹੋਇਆ ਕਰਦੀ, ਕਹਿਣ ਮਾਤਰ ਫਰਕ ਹੈ ਗੱਲ ਦਾ। ਸੋ ਜਦ ਨੇੜੇ ਜਾਂਦਾ ਹੈ ਠੰਡ ਆਉਂਦੀ ਹੈ। ਇਸੇ ਤਰ੍ਹਾਂ ਜਦ ਪਰਮੇਸ਼ਰ ਦੇ ਨੇੜੇ ਜਗਿਆਸੂ ਜਾਂਦਾ ਹੈ ਤਾਂ ਤਿੰਨ ਚਾਰ ਚੀਜ਼ਾਂ ਦਾ ਉਹਦਾ ਤਜਰਬਾ ਹੁੰਦਾ। ਪਹਿਲਾਂ ਤਾਂ ਹੁੰਦਾ ਰਸ, ਸਭ ਤੋਂ ਪਹਿਲਾਂ ਉਹ ਦਿਵ ਰਸਨਾ ਜਾਗ ਪੈਂਦੀ ਹੈ ਤੇ ਉਹਨੂੰ ਅੰਮ੍ਰਿਤ ਰਸ ਅੰਦਰੋਂ ਆਪੇ ਹੀ ਆਉਣਾ ਸ਼ੁਰੂ ਹੋ ਜਾਂਦਾ। ਉਹ ਵਾਧਾ ਵਾਧਾ ਇੰਨਾ ਅਕਹਿ ਹੋ ਜਾਂਦਾ ਕਿ ਲੀਨ ਹੋ ਜਾਂਦਾ, ਉਹਦੇ ਚ ਰਸਤਾਰੀ ਹੋ ਜਾਂਦਾ, ਉਹਦੇ ਲਗਾਤਾਰ ਰਸ ਆਉਂਦਾ। ਦੂਸਰਾ ਇਹ ਹੁੰਦਾ ਕਿ ਉਹਨੂੰ ਦਿਵ ਸ਼ਬਦ ਸੁਣਨ ਲੱਗ ਜਾਂਦੇ। ਤੀਸਰਾ ਉਹਦੇ ਨਾਲ ਵੀ ਬਹੁਤ ਬਿਰਤੀ ਖੇੜੇ ਚ ਆ ਜਾਂਦੀ ਹੈ, ਮਹੀਨਿਆਂ ਵਧੀ ਰਸ ਰਹਿੰਦਾ ਉਸ ਬਿਰਤੀ ਦੇ ਅੰਦਰ ਜਿਹੜੇ ਦਿਵ ਸ਼ਬਦ ਸੁਣ ਲਏ। ਤੀਸਰਾ ਹੋਇਆ ਕਰਦਾ ਦੇਵ ਦ੍ਰਿਸ਼ ਦਿਸਣ ਲੱਗ ਜਾਂਦੇ ਨੇ। ਇਹ ਅੱਖਾਂ ਦੇ ਨਾਲ ਉਹ ਚੀਜ਼ਾਂ ਨਹੀਂ ਦਿਸਦੀਆਂ ਜਿਹੜੀਆਂ ਦੇਵ ਅੱਖਾਂ ਦੇ ਨਾਲ ਦਿਸਦੀਆਂ। ਤੇ ਇਸ ਤੋਂ ਬਾਅਦ ਦੇਵ ਸਪਰਸ਼ ਜਾਗ ਪੈਂਦਾ, ਇੰਨੀਆਂ ਝੁੰਝਣੀਆਂ ਆਉਂਦੀਆਂ ਸਹਿ ਨਹੀਂ ਸਕਦਾ, ਇੰਨਾ ਰਸ ਅੰਦਰ ਵੱਧ ਜਾਇਆ ਕਰਦਾ। ਸੋ ਇਹ ਸਾਰੀਆਂ ਚੀਜ਼ਾਂ ਦੇਵ ਦ੍ਰਿਸ਼ਟੀ ਖੁੱਲਣ ਨਾਲ ਹੁੰਦੀਆਂ। ਕਹਿੰਦੇ ਇੱਕ ਜੋਤ ਦੋ ਮੂਰਤੀ ਇੱਕ ਸ਼ਬਦ ਸਰਸ। ਸੋ ਦੇਵ ਦ੍ਰਿਸ਼ਟ ਜਿਹਦੇ ਚ ਪੈਦਾ ਹੋ ਗਈ, ਉਹ ਕਹਿੰਦੇ ਕੋਈ ਬਿਰਲਾ ਬਿਰਲਾ ਸਿੱਖ ਹੈ, ਪੜ ਲਓ ਸਿੱਖ ਬਿਰਲਾ ਕੋਈ ਨਹੀਂ, ਸਿੱਖ ਬਿਰਲਾ ਕੋਈ ਇੱਥੇ ਸ਼ੰਕਾ ਹੋ ਜਾਂਦਾ ਵੀ ਗੁਰੂ ਦਾ ਧਿਆਨ ਕੀ ਹੋਇਆ, ਕਿਉਂਕਿ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਗੁਰ ਮੂਰਤ ਗੁਰ ਸ਼ਬਦ। ਇਹ ਵੀ ਲਿਖਦੇ ਨੇ ਕਵਿਤ ਸਵਈਆਂ ਦੇ ਅੰਦਰ ਸਾਕਾਰ ਸਰੂਪ ਵੀ ਗੁਰੂ ਦਾ ਜੋ ਰੂਪ ਹੈ ਉਹਦਾ ਧਿਆਨ ਧਰਨਾ ਵੀ ਹੁੰਦਾ। ਚਾਰ ਕਿਸਮ ਦਾ ਧਿਆਨ ਹੁੰਦਾ। ਪਹਿਲਾਂ ਹੋਇਆ ਕਰਦਾ ਸ਼ਬਦ ਦਾ ਧਿਆਨ, ਗਲਤੀ ਦੇ ਨਾਲ ਕਈ ਅੱਖਰਾਂ ਦਾ ਧਿਆਨ ਧਰਨ ਲੱਗ ਜਾਂਦੇ ਨੇ। ਮੂਹਰੇ ਏਕ ਓਂਕਾਰ ਲਿਖ ਲਿਆ ਉਹਦਾ ਧਿਆਨ ਧਰ ਲਿਆ, ਜਾਂ ਵਾਹਿਗੁਰੂ ਲਿਖ ਲਿਆ ਉਹਦੇ ਉੱਤੇ ਕੰਸੈਂਟਰੇਟ ਕਰਨਾ ਸ਼ੁਰੂ ਕਰ ਦਿੰਦੇ। ਇਹ ਨਹੀਂ ਹੈ, ਸ਼ਬਦ ਹਮੇਸ਼ਾ ਸਾਊਂਡ ਨੂੰ ਕਹਿੰਦੇ ਨੇ, ਆਵਾਜ਼ ਨੂੰ ਕਹਿੰਦੇ ਨੇ। ਦੋ ਤਰ੍ਹਾਂ ਦੇ ਸ਼ਬਦ ਹੁੰਦੇ, ਇੱਕ ਆਹਤ ਹੁੰਦਾ ਇੱਕ ਅਨਾਹਤ ਹੁੰਦਾ। ਇੱਕ ਜਿਵੇਂ ਮੈਂ ਬਾਜੇ ਤੇ ਉਂਗਲੀਆਂ ਰੱਖ ਕੇ ਪੱਖਾ ਫੇਰਦਾ ਇਹ ਆਵਾਜ਼ ਕੱਢਦਾ, ਇਹਨੂੰ ਅਨਾਹਤ ਸ਼ਬਦ ਕਹਿੰਦੇ ਨੇ। ਦੂਸਰਾ ਜਿਹੜਾ ਹੁੰਦਾ ਬਗੈਰ ਵਜਾਏ ਤੇ ਵੱਜੇ ਉਹਨੂੰ ਅਨਾਹਤ ਸ਼ਬਦ ਕਹਿੰਦੇ ਨੇ। ਉਹ ਜੋ ਅਨਾਹਤ ਸ਼ਬਦ ਹੈ ਗੁਰਮੰਤਰ ਦੀ ਧੁਨ ਹੈ ਉਹਦੇ ਵਿੱਚ ਧਿਆਨ ਧਰਨਾ, ਦੂਸਰਾ ਧਿਆਨ ਹੁੰਦਾ ਗੁਰੂ ਦੇ ਸਰੂਪ ਵਿੱਚ ਧਿਆਨ ਧਰਨਾ। ਐਸੀਆਂ ਸਾਖੀਆਂ ਹੁੰਦੀਆਂ ਕਿ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਅੱਜ ਆਸਾ ਜੀ ਦੀ ਵਾਰ ਦੀਵਾਨ ਦੇ ਅੰਦਰ ਸੁਸ਼ੋਭਿਤ ਨੇ, ਭੋਗ ਪੈ ਗਿਆ ਆਪ ਉੱਠੇ ਨਹੀਂ ਹੈ, ਸੰਗਤ ਇੰਤਜ਼ਾਰ 'ਚ ਬੈਠੀ ਹੈ ਵੀ ਮਹਾਰਾਜ ਨਹੀਂ ਉੱਠੇ, ਅਤੇ ਅਸੀਂ ਜਿੰਨਾ ਚਿਰ ਆਪ ਨਹੀਂ ਤਖ਼ਤ ਤੋਂ ਉੱਠਦੇ ਉਨੀ ਦੇਰ ਤੱਕ ਫਿਰ ਸੰਗਤ ਵੀ ਉੱਠ ਨਹੀਂ ਸਕਦੀ। ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁਸ਼ੋਭਿਤ ਨੇ, ਸੰਗਤ ਦਾ ਉੱਠ ਕੇ ਜਾਣਾ ਬੇਅਦਬੀ ਦਾ ਪ੍ਰਤੀਕ ਹੋਇਆ ਕਰਦਾ, ਪਿੱਠ ਦੇ ਕੇ ਜਾਂਦਾ ਗੁਰੂ ਨੂੰ, ਖੁਸ਼ੀ ਲੈ ਕੇ ਨਹੀਂ ਜਾਂਦਾ, ਮਜਬੂਰੀ ਹੈ ਕਿਸੇ ਨੂੰ ਅਰਦਾਸ ਕਰੇ ਪਾਤਸ਼ਾਹ ਮੈਨੂੰ ਮਜਬੂਰੀ ਹੈ, ਮੈਨੂੰ ਜਾਣਾ ਪੈਣਾ ਅਤੇ ਮੇਰੇ ਮੈਂ ਬਹੁਤ ਗਲਤੀ ਕਰਨ ਲੱਗਿਆ, ਮੈਨੂੰ ਖਿਮਾ ਕਰ ਬਖਸ਼। ਸੱਚਮੁੱਚ ਹੋਵੇ ਜੇ ਊਈ ਛੱਡ ਕੇ ਤੁਰ ਜਾਓ ਤਾਂ ਬੇਅਦਬੀ ਹੋਇਆ ਕਰਦੀ। ਸੋ ਸਾਰੀ ਸੰਗਤ ਬੈਠੀ ਹੈ ਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ। ਸਮਾਂ ਲੰਘਦਾ ਗਿਆ, 10 ਵੱਜ ਗਏ, 11 ਵੱਜ ਗਏ, 12 ਵੱਜ ਗਏ, ਲੰਗਰ ਤਿਆਰ ਹੋ ਗਿਆ, ਲਾਂਗਰੀ ਸਿੰਘ ਪ੍ਰਸ਼ਾਦਾ ਲੈ ਕੇ ਆਇਆ, ਅਰਦਾਸ ਕਰਨ ਵਾਸਤੇ ਖੜੇ ਨੇ, ਸਾਰੇ ਹੈਰਾਨ ਨੇ ਕਿ ਮਹਾਰਾਜ ਕੋਈ ਅੰਗ ਨਹੀਂ ਹਿਲਾ ਰਹੇ, ਉਸੇ ਤਰ੍ਹਾਂ ਬੈਠੇ ਨੇ ਅਚਲ ਸਮਾਧੀ ਦੇ ਵਿੱਚ ਲੀਨ ਹੋਏ। 4 ਵੱਜ ਗਏ, ਉਸ ਵੇਲੇ ਮਹਾਰਾਜ ਜੀ ਨੇ ਨੇਤਰ ਖੋਲ੍ਹ ਕੇ ਕਿਹਾ ਧੰਨ ਗੁਰਸਿੱਖੀ, ਧੰਨ ਗੁਰਸਿੱਖੀ, ਧੰਨ ਗੁਰਸਿੱਖੀ। ਸਾਰਿਆਂ ਦੇ ਮਨ ਦੇ ਅੰਦਰ ਖਿਆਲ ਹੋਇਆ ਕਿ ਜਾਣੀਏ ਮਹਾਰਾਜ ਕਿਸ ਦੇ ਬਾਰੇ ਫਰਮਾ ਰਹੇ ਨੇ। ਉਸੇ ਵੇਲੇ ਬੇਨਤੀ ਕੀਤੀ, ਪਾਤਸ਼ਾਹ ਆਪ ਕਿਸ ਗੁਰਸਿੱਖ ਨੂੰ ਧੰਨ ਕਹਿ ਰਹੇ? ਕਹਿੰਦੇ ਪ੍ਰੇਮੀਓ, ਭਾਈ ਗੋਂਦਾ ਕਾਬਲ ਦੇ ਅੰਦਰ ਜੋ ਗੁਰਸਿੱਖੀ ਦਾ ਪ੍ਰਚਾਰ ਕਰ ਰਿਹਾ, ਅੱਜ ਉਸਨੇ ਇਸ਼ਨਾਨ ਕਰਕੇ 2 ਵਜੇ ਬੈਠ ਕੇ ਸਾਡੇ ਚਰਨਾਂ ਦੇ ਧਿਆਨ ਵਿੱਚ ਲੀਨਤਾ ਦੀ ਹੱਦ ਤੱਕ ਚਲਿਆ ਗਿਆ, ਫੁਰਨੇ ਤੋਂ ਉੱਪਰ ਹੋ ਗਿਆ ਅਤੇ ਸਾਡੇ ਚਰਨ ਫੜ ਲਏ। ਅਤੇ ਜੇ ਅਸੀਂ ਸਿੱਖ ਤੋਂ ਚਰਨ ਛੁਡਾਉਂਦੇ ਹਾਂ ਤਾਂ ਸਿੱਖ ਨੂੰ ਦੁੱਖ ਆਉਂਦਾ, ਉਹਦੀ ਬਿਰਤੀ ਟੁੱਟਦੀ ਹੈ। ਸੋ ਇਸ ਕਰਕੇ ਅਸੀਂ 4 ਵਜੇ ਤੱਕ ਬੈਠੇ, ਹੁਣ ਸਿੱਖ ਨੇ ਨੇਤਰ ਖੋਲ੍ਹੇ ਨੇ, ਸੋ ਅਸੀਂ ਉਸ ਗੁਰਸਿੱਖ ਦਾ ਸਿਦਕ ਦੇਖ ਕੇ ਧੰਨ ਸਿੱਖੀ, ਧੰਨ ਗੁਰਸਿੱਖੀ ਆਖਿਆ। ਸੋ ਇਹ ਧਿਆਨ ਹੁੰਦਾ ਗੁਰੂ ਦਾ ਸਾਕਾਰ ਦਾ। ਗੁਰੂ 10ਵੇਂ ਪਾਤਸ਼ਾਹ ਮਹਾਰਾਜ ਬਿਲਾਸਪੁਰ ਦਾ ਰਾਜਾ, ਇੱਕ ਮੀਟਿੰਗ ਹੋ ਰਹੀ ਆ ਉੱਥੇ ਸਾਰੇ ਰਾਜਿਆਂ ਦੀ, ਗੁਰੂ ਗੋਬਿੰਦ ਸਿੰਘ ਦੇ ਉੱਤੇ ਹਮਲਾ ਕਰਕੇ ਹੁਣੇ ਹੀ ਇਹਨਾਂ ਨੂੰ ਜਾਂ ਫੜ ਲਿਆ ਜਾਵੇ ਜਾਂ ਇੱਥੋਂ ਕੱਢ ਦਿੱਤਾ ਜਾਵੇ, ਬਹੁਤੀ ਦੇਰ ਰਹਿ ਗਏ ਤਾਂ ਤਾਕਤ ਫੜ ਜਾਣਗੇ। ਤਾਂ ਉਸ ਵੇਲੇ ਇੱਕ ਸਿਆਣਾ ਵਜ਼ੀਰ ਜਿਸਦਾ ਨਾਮ ਦੇਵੀ ਦਾਸ ਹੈ ਉਸ ਸਭਾ 'ਚ ਬੈਠਾ। ਵਜ਼ੀਰ ਦਾ ਫਰਜ਼ ਹੁੰਦਾ ਕਿ ਰਾਜਾ ਜੇ ਗਲਤ ਜਾ ਰਿਹਾ ਹੋਵੇ ਤਾਂ ਉਹ ਬੇਨਤੀ ਕਰਦਾ, ਹੋਰ ਤਾਂ ਉਹਦੇ ਬਸ ਵਿੱਚ ਨਹੀਂ ਹੁੰਦਾ, ਬੇਨਤੀ ਕਰਨੀ ਉਹਦਾ ਕਰਤੱਵ ਹੈ, ਸੱਚੀ ਗੱਲ ਉਸਨੇ ਕਹਿ ਦੇਣੀ, ਮੰਨਣਾ ਨਾ ਮੰਨਣਾ ਰਾਜੇ ਦਾ ਕੰਮ। ਵੱਡਾ ਵਜ਼ੀਰ ਸੀ, ਸੋ ਉੱਠ ਕੇ ਉਸਨੇ ਸਾਰੀ ਮੀਟਿੰਗ ਦੇ ਅੰਦਰ ਕਿਹਾ ਕਿ ਮੇਰੀ ਇੱਕ ਬੇਨਤੀ ਆਪ ਸਰਵਣ ਕਰ ਲਓ ਧਿਆਨ ਦੇ ਕੇ, ਅਤੇ ਮੰਨੋ ਨਾ ਮੰਨੋ ਇਹ ਆਪ ਦਾ ਫਰਜ਼ ਹੈ। ਸੋ ਉਸ ਵੇਲੇ ਬੇਨਤੀ ਕਰੀ, ਕਹਿਣ ਲੱਗੇ ਮਹਾਰਾਜ ਤੁਸੀਂ ਇਹ ਦੇਖੋ ਇਹ ਗੱਦੀ ਕਿਹਦੀ ਹੈ? ਗੁਰੂ ਨਾਨਕ ਦੀ, ਜੋ 16 ਕੁਲ ਨੇ ਜਿਨ੍ਹਾਂ ਦੀ ਦ੍ਰਿਸ਼ਟੀ ਦੇ ਅੰਦਰ ਨਾ ਕੋਈ ਵੈਰੀ ਨਹੀਂ ਬਗਾਨਾ, ਸਗਲ ਸੰਘ ਹਮਕੋ ਬਣਾਏ, ਕੋਈ ਦੂਜਾ ਹੈ ਹੀ ਨਹੀਂ ਹੈ, ਸਾਰਿਆਂ ਨੂੰ ਆਪਣਾ ਆਪ ਕਹਿੰਦੇ ਨੇ, ਸਾਰਿਆਂ ਨੂੰ ਪਿਆਰ ਕਰਦੇ ਨੇ, ਅਤੇ ਹਰ ਵਕਤ ਅਰਦਾਸ ਤੋਂ ਬਾਅਦ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ, ਉਹ ਭਲੇ ਨੇ ਕਰਕੇ ਦਿਖਾ ਦਿੱਤਾ। ਗੁਰੂ 6ਵੇਂ ਪਾਤਸ਼ਾਹ ਮਹਾਰਾਜ ਜਹਾਂਗੀਰ ਦੀ ਕੈਦ ਦੇ ਅੰਦਰ, ਗਵਾਲੀਅਰ ਦੇ ਅੰਦਰ ਬੜਾ ਸਮਾਂ ਹੋ ਗਿਆ, ਉਸ ਤੋਂ ਬਾਅਦ ਕੁਝ ਐਸੇ ਕੌਤਕ ਵਰਤੇ ਜਿਹਦੇ ਕਰਕੇ ਉਹਨੂੰ ਗੁਰੂ ਮਹਾਰਾਜ ਜੀ ਨੂੰ ਰਿਹਾਅ ਕਰਨਾ ਪਿਆ। ਜਦੋਂ ਮਹਾਰਾਜ ਜੀ ਤਿਆਰ ਹੋਏ ਤਾਂ ਉੱਥੇ 52 ਰਾਜੇ ਹਿੰਦੁਸਤਾਨ ਦੇ ਫੜ ਫੜ ਕੇ ਉਮਰਾਂ ਵਾਸਤੇ ਭੋਰਿਆਂ ਦੇ ਵਿੱਚ ਸਿੱਟੇ ਹੋਏ ਸੀ, ਬਹੁਤ ਦੁਖੀ ਹੋ ਰਹੇ ਸੀ, ਕੋਈ ਸਾਧਨ ਨਹੀਂ ਸੀ ਬਣਦਾ ਕਿ ਛੁੱਟ ਜਾਣ। ਉਸ ਵੇਲੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਪਾਤਸ਼ਾਹ ਸਾਡਾ ਕਦ ਉਧਾਰ ਹੋਏਗਾ?